ओंकार सतनाम करता पुरख निरभो निरवैर अकाल मूरत अजूनी सैभं गुरु प्रसाद। धन गुरु ग्रंथ साहब जी महाराज दे चार युगां दा जिक्र बार बार आया, चौ युगां का हुण निबड़ा नर मनुखां नू एक निधाना। गर्ज के चारें युग एक ऐसी श्रृंखला है जो समय के खड़ी है, मनुख दे मानसिक मंडल ते विचारां ते खड़ी है। समय विच युगां दी तब्दीली ए एक मनोत पुरानी है, इन्हों मिथ भी कह सकते हैं। अस्थान दे युगां दी मनोत जैसे किसी थां ते कथा कीर्तन हो रहा है, वो जगह सचयुग है, वो जगह बैकुंठ है। कहो कबीर कहिए काय, साध संगत बैकुंठे आए। जिथे सत्संग हो रहा है बैकुंठ है, जिथे सत्संग हो रहा है सचखंड है, जिथे सत्संग हो रहा है सतयुग है। एक अस्थान दे पर तीसरी घटना जो है मानसिक मंडल दे विज्ञानक है, सच्चाई है, एक तथ्य है। सतयुग त्रेता द्वापर कलयुग मनुख दिया मानसिक अवस्थावान है। इक्को समय विच घर दे दस जिया विचों कोई सतयुग विच जी रहा होगा, कोई त्रेते विच जी रहा होगा, कोई द्वापुर विच जी रहा होगा और कोई कलयुग विच जी रहा होगा। मनुख नू वेख के असी कह सकते हैं इत सतयुगी जीव है, और मनुख दी तर्जे जिंदगी व्यवहार आचार नू वेख के असी कह सकते हैं इसे मेरा ही कलयुगी जीव है। ये ठीक है सनातन मत देख भी और गुरमत दे अंदर भी युगां दा शरीर रूप भी मन लिया गया है। जैसे कहानियां आउंदियां ने कबीर नू कलयुग मिलिया, गुरु नानक नू कलयुग मिले, मरदाने नू कलयुग मिलिया, फलानी थां ते कलयुग प्रगट होया। कलयुग नू एक व्यक्ति मन लेना ये मिथ है, पर पुराना एक ढंग से बयान करन दा जैसे बुराइयां नू ही शैतान आखिया जांदा है, पर इस्लाम दे शैतान दा एक वजूद मन लिया गया, उसका एक आकार मन लिया गया, शैतान नू एक व्यक्ति मन लिया गया। दरअसल शैतानियत शैतान इति बुराइयां इति जो औगण है। इसी तरीके दे नाल देव बिरतियां पवित्र बिरतियां प्रकाशमई बिरतियां जिस दे अंदर चल दिया ने वही देवता, और जो औगण हारा है अचेत ते अंधकार विच जी रहा है वही राक्षस है। वास्तविक एक सच्चाई है, देवता होना राक्षस होना शैतान होना भगवान होना ये मनुख दे मन ते आधारित है। इक्को ही समय कोई शैतान हो सकता है, कोई भगवान दा रूप हो सकता है, और दूसरा ऐसा भी हो सकता है इक्को ही व्यक्ति सवेरे ते ਸਤਯੁਗ ਦੇ ਜੀ ਰਿਹਾ ਸੀ, ਸ਼ਾਮ ਨੂੰ ਕਲਯੁਗ ਦੇ ਜੀ ਰਿਹਾ, ਦੁਪਹਿਰ ਨੂੰ ਤ੍ਰੇਤੇ ਵਿੱਚ ਜੀ ਰਿਹਾ ਸੀ, ਰਾਤ ਨੂੰ ਦੁਆਪਰ ਵਿੱਚ ਜੀ ਰਿਹਾ ਸੀ। ਇਹ ਮਾਨਸਿਕ ਅਵਸਥਾਵਾਂ ਨੇ, ਕਿਸ ਤਰ੍ਹਾਂ ਨੇ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ 'ਤੇ ਆਧਾਰਿਤ ਇਸ ਨੂੰ ਮੈਂ ਬਿਆਨ ਕਰਨ ਲੱਗਾ। ਨਾਨਕ ਮੇਰੇ ਸਰੀਰ ਕਾ ਇੱਕ ਰਥ ਵਾ, ਜੁਗ ਜੁਗ ਫੇਰ ਵਟਾਈਏ, ਗਿਆਨੀ ਬੁਝੇ ਤਾਂ। ਯੁਗ ਯੁਗ ਦੇ ਸਮੇਂ ਸਮੇਂ ਵਿੱਚ ਇਹ ਜੀਵਨ ਚੇਤਨਾ ਸਰੀਰ ਵੱਖ ਵੱਖ ਧਾਰਨ ਕਰਦੀ ਰਹੀ ਹੈ, ਜੀਵਨ ਦੇ ਲਕਸ਼ ਬਦਲਦੇ ਰਹੇ ਨੇ, ਜੀਵਨ ਦੇ ਸਾਧਨ ਬਦਲਦੇ ਰਹੇ ਨੇ। ਲਕਸ਼ ਬਦਲ ਜਾਏ, ਸਾਧਨ ਬਦਲ ਜਾਣ, ਯੁੱਗ ਬਦਲ ਜਾਂਦਾ ਹੈ। ਯੁੱਗ ਦੀ ਤਬਦੀਲੀ ਇਸੇ ਖੜੀ ਹੈ ਕਿ ਮਨੁੱਖ ਦੇ ਜੀਵਨ ਦਾ ਲਕਸ਼ ਬਦਲ ਗਿਆ, ਯੁੱਗ ਬਦਲ ਗਿਆ। ਲਕਸ਼ ਦੀ ਪ੍ਰਾਪਤੀ ਦੇ ਸਾਧਨ ਬਦਲ ਗਏ, ਯੁੱਗ ਬਦਲ ਗਿਆ। ਸਮਾਂ ਤੇ ਲਾਜ਼ਮੀ ਲੱਗੇਗਾ, ਵਕਤ ਤੇ ਲਾਜ਼ਮੀ ਲੱਗੇਗਾ। ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਨੇ ਸਮੇਂ ਵਿੱਚ ਵੀ ਯੁੱਗਾਂ ਦੀ ਗਿਣਤੀ ਕੀਤੀ, ਲੇਕਿਨ ਆਧਾਰ ਤੇ ਮਨੁੱਖ ਦਾ ਮਨ ਹੀ ਬਣਾਉਣਾ ਪਏਗਾ। ਇਹ ਠੀਕ ਹੈ, ਮਨੁੱਖ ਦੇ ਮਨ ਨੂੰ ਬਦਲਦਿਆਂ, ਲਕਸ਼ ਦੇ ਬਦਲਦਿਆਂ, ਸਾਧਨ ਦੇ ਬਦਲਦਿਆਂ ਸਮਾਂ ਤੇ ਲੱਗਦਾ ਹੈ, ਵਕਤ ਤੇ ਲੱਗਦਾ ਹੈ। ਤੋ ਜਿਨ੍ਹਾਂ ਜਿਨ੍ਹਾਂ ਨੇ ਸਮੇਂ ਦੇ ਆਧਾਰ ਤੇ ਯੁੱਗਾਂ ਦੀ ਵੰਡ ਕੀਤੀ ਹੈ, ਉਹਨਾਂ ਦਾ ਦ੍ਰਿਸ਼ਟੀਕੋਣ ਬੈਰੂਨੀ ਹੈ। ਪਰ ਵਾਸਤਵਿਕ ਤੇ ਇਹ ਹੀ ਹੈ ਕਿ ਬਹੁ ਗਿਣਤੀ ਦੇ ਮਨੁੱਖ ਦੇ ਜੀਵਨ ਦਾ ਲਕਸ਼ ਜਦ ਬਦਲ ਜਾਂਦਾ ਹੈ, ਸਾਧਨ ਲਕਸ਼ ਦੀ ਪ੍ਰਾਪਤੀ ਦੇ ਬਦਲ ਜਾਂਦੇ ਨੇ, ਯੁੱਗ ਬਦਲ ਜਾਂਦਾ ਹੈ। ਯੁੱਗਾਂ ਵਿੱਚ ਅਗਰ ਹੁਣ ਗਿਣਤੀ ਕਰੀਏ ਤਾਂ ਚਲੋ ਉੱਪਰ ਤੋਂ ਲਈਏ ਪ੍ਰਥਮ ਸਤਯੁਗ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜੁਗ ਜੁਗ ਫੇਰ ਵਟਾਈਏ, ਗਿਆਨੀ ਬੁੱਝੇ ਤਾਂ। ਕੋਈ ਗਿਆਨਵਾਨ ਹੀ ਇਸ ਨੂੰ ਜਾਣਦਾ ਹੈ ਕਿ ਹਰ ਸਮੇਂ ਜੀਵਨ ਦੇ ਲਕਸ਼ ਤੇ ਸਾਧਨ ਬਦਲਦੇ ਰਹੇ ਨੇ। ਸਤਯੁਗ ਰਥ ਸੰਤੋਖ ਕਾ, ਧਰਮ ਅਗੇ ਰਥ ਵਾ। ਸਤਯੁਗ ਦੇ ਜੀਵਨ ਦਾ ਲਕਸ਼ ਵਾਸਤਵਿਕ ਕੀ ਸੀ? ਸਤਯੁਗ ਰਥ ਸੰਤੋਖ ਕਾ, ਧਰਮ ਅਗੇ ਰਥ ਵਾ। ਅੱਗੇ ਲਕਸ਼ ਧਰਮ ਸੀ। ਧਰਮ ਤੋਂ ਮੁਰਾਦ ਸੱਚਾਈ, ਧਰਮ ਤੋਂ ਮੁਰਾਦ ਪਰਮਾਤਮਾ, ਧਰਮ ਤੋਂ ਮੁਰਾਦ ਈਸ਼ਵਰ, ਸੱਚ। ਜੀਵਨ ਦਾ ਲਕਸ਼ ਸੱਚ ਸੀ। ਪ੍ਰਾਪਤੀ ਦਾ ਸਾਧਨ ਸੰਤੋਖ ਸੀ, ਮਨੁੱਖ ਸੰਤੁਸ਼ਟ ਸੀ। ਔਰ ਸੰਤੁਸ਼ਟੀ ਐਸਾ ਰਥ ਹੈ, ਇਸ ਦੇ ਉੱਤੇ ਬੈਠ ਕੇ ਮਨੁੱਖ ਸੱਚ ਦੀ ਪ੍ਰਾਪਤੀ ਕਰਦਾ ਰਿਹਾ, ਧਰਮ ਦੀ ਪ੍ਰਾਪਤੀ ਕਰਦਾ ਰਿਹਾ। ਇਸ ਨੂੰ ਪ੍ਰਥਮ ਸਮੇਂ ਵਿੱਚ ਨਾਪਦੇ ਹਾਂ, ਫਿਰ ਸਮੇਂ ਦਾ ਗੇੜ ਚੱਲਦਾ ਰਿਹਾ, ਚੱਲਦਾ ਰਿਹਾ। ਆਖਿਰ ਬਹੁ ਗਿਣਤੀ ਦੇ ਵਿੱਚ ਜੀਵਨ ਦਾ ਲਕਸ਼ ਬਦਲ ਗਿਆ, ਸਾਧਨ ਵੀ ਬਦਲ ਗਏ। ਤ੍ਰੇਤੇ ਰਥ ਜਤੇ ਕਾ, ਜੋਰ ਅਗੇ ਰਥ ਵਾਓ। ਜ਼ਿੰਦਗੀ ਦਾ ਲਕਸ਼ ਜ਼ੋਰਾਵਰ ਹੋਣਾ, ਤਾਕਤਵਰ ਹੋਣਾ, ਸ਼ਕਤੀ ਹੋਣੀ ਚਾਹੀਦੀ ਹੈ ਬਾਹਾਂ ਦੇ। ਬਾਹੂਬਲ ਇਤਨਾ ਹੋਵੇ ਜੈਸੇ ਹਜ਼ਾਰ ਬਾਹਾਂ ਵਿੱਚ ਬਲ ਹੁੰਦਾ। ਐਸੇ ਨਾਮ ਵੀ ਨੇ ਪ੍ਰਾਚੀਨ ਮਹਾਂਪੁਰਸ਼ਾਂ ਦੇ, ਸਹਿਨਸਰ ਬਾਹੂ, ਹਜ਼ਾਰਾਂ ਬਾਹਾਂ ਵਾਲਾ। ਅਸੀਂ ਕਿਧਰੇ ਕਿਧਰੇ ਦੇਵੀ ਦੇਵਤਾਵਾਂ ਦੇ ਚਾਰ ਚਾਰ ਹੱਥ ਬਣਾਏ ਨੇ, ਅੱਠ ਅੱਠ ਹੱਥ ਬਣਾਏ ਨੇ, ਦਸ ਦਸ ਹੱਥ ਬਣਾਏ ਨੇ, ਔਰ ਕਿਸੇ ਦੇ ਦਸ ਦਸ ਸਿਰ ਵੀ ਬਣਾਏ ਨੇ। ਦਹ ਸਿਰ ਰਾਵਣ ਨਾ ਪ੍ਰਾਕਿਰਤਿਕ ਰੂਪ ਵਿੱਚ ਕਿਸੇ ਦੇ ਦਸ ਸਿਰ ਹੁੰਦੇ ਨੇ ਤੇ ਨਾ ਹੀ ਦਸ ਹੱਥ ਹੁੰਦੇ ਨੇ। ਸਿਰ ਵਿੱਚ ਸੋਚ ਸ਼ਕਤੀ ਆਮ ਮਨੁੱਖਾਂ ਨਾਲੋਂ ਜ਼ਿਆਦਾ ਹੋਵੇ, ਚੇਤੇ ਸ਼ਕਤੀ ਆਮ ਮਨੁੱਖਾਂ ਨਾਲੋਂ ਜ਼ਿਆਦਾ ਹੋਵੇ, ਕਈ ਗੁਣਾ ਜ਼ਿਆਦਾ ਹੋਵੇ। ਵਿਚਾਰ ਸ਼ਕਤੀ ਆਮ ਮਨੁੱਖਾਂ ਨਾਲੋਂ ਦਸ ਗੁਣਾ ਜ਼ਿਆਦਾ ਹੋਵੇ ਤਾਂ ਆਪੇ ਦਹਿਸੁਰ ਹੋ ਗਿਆ। ਤੇ ਦੋ ਬਾਹਾਂ ਵਿੱਚ ਤਾਕਤ ਇਤਨੀ ਹੋਵੇ ਜੈਸੇ ਹਜ਼ਾਰਾਂ ਬਾਹਾਂ, ਤੇ ਹਜ਼ਾਰਾਂ ਬਾਹਾਂ ਉਸਦੇ ਅਧੀਨ ਹੋਵਨ, ਤਾਂ ਫਿਰ ਸਹਿਨਸਰ ਬਾਹੂ। ਇਹ ਬਿਆਨ ਕਰਨ ਦੇ ਆਪਣੇ ਢੰਗ ਨੇ, ਵਰਨਾ ਇੱਕ ਸਰੀਰ ਦੇ ਹਜ਼ਾਰ ਹੱਥ ਨਹੀਂ ਹੋ ਸਕਦੇ। ਅਗਰ ਹਜ਼ਾਰ ਹੱਥ ਨੇ ਤਾਂ ਸਰੀਰ ਵੀ ਪਹਾੜ ਜੈਸਾ ਹੋਵੇਗਾ, ਅਗਰ ਦਸ ਸਿਰ ਨੇ ਤਾਂ ਸਰੀਰ ਵੀ ਹਾਥੀ ਨਾਲੋਂ ਵੀ ਕਈ ਗੁਣਾ ਵੱਡਾ ਹੋਣਾ ਚਾਹੀਦਾ। ਨਹੀਂ, ਦਸ ਸਿਰਾਂ ਜੈਸੀ ਚੇਤੇ ਸ਼ਕਤੀ, ਦਸ ਸਿਰਾਂ ਜੈਸੀ ਸੋਚ ਸ਼ਕਤੀ, ਦਸ ਸਿਰਾਂ ਜੈਸੀ ਵਿਚਾਰ ਸ਼ਕਤੀ ਜਿਸ ਦੇ ਅੰਦਰ ਸੀ, ਅਸੀਂ ਉਸਨੂੰ ਦਹ ਸਿਰ ਆਖਿਆ, ਦਸਾਂ ਸਿਰਾਂ ਵਾਲਾ। ਔਰ ਜਿਹਦੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਕਾਬੂ ਕਰ ਸਕਣ, ਆਪਣੇ ਅਧੀਨ ਕਰ ਸਕਣ, ਉਸਨੂੰ ਅਸੀਂ ਸਹਿਨ ਸਰ ਬਾਹੂ ਕਰਕੇ ਆਖਿਆ। ਬਿਆਨ ਕਰਨ ਦੇ ਢੰਗ ਨੇ, ਜੀਵਨ ਦਾ ਲਕਸ਼ ਜਦ ਬਣ ਗਿਆ ਜ਼ੋਰਾਵਰ ਹੋਣਾ, ਮੇਰੇ ਦੋ ਹੱਥਾਂ ਵਿੱਚ ਬਲ ਹਜ਼ਾਰਾਂ ਹੱਥਾਂ ਜੈਸਾ ਹੋਵੇ। ਤਾਕਤ ਸ਼ਕਤੀ ਜਦ ਜੀਵਨ ਦਾ ਲਕਸ਼ ਬਣ ਜਾਏ ਤਾਂ ਮਨੁੱਖ ਅਸ਼ਾਂਤ ਹੋ ਜਾਂਦਾ। ਜੀਵਨ ਦੇ ਦੋ ਹੀ ਲਕਸ਼ ਹੋ ਸਕਦੇ ਨੇ, ਸ਼ਾਂਤੀ ਜਾਂ ਸ਼ਕਤੀ। ਸ਼ਾਂਤੀ ਪ੍ਰਾਪਤ ਕਰਨ ਦੇ ਸਾਧਨ ਹੋਰ ਨੇ, ਸ਼ਕਤੀ ਪ੍ਰਾਪਤ ਕਰਨ ਦੇ ਸਾਧਨ ਹੋਰ ਨੇ, ਔਰ ਬਿਲਕੁਲ ਵਿਪਰੀਤ ਨੇ। ਤ੍ਰੇਤੇ ਰਥ ਜਥੇ ਕਾ ਜੋਰ ਅਗੇ ਰਥਵਾ, ਤੋ ਫਿਰ ਤਾਕਤ ਤੇ ਤਾਂ ਹੀ ਹੋ ਸਕਦੀ ਹੈ ਸਰੀਰ ਵਿੱਚ ਜਤੀ ਹੋਵੇ। ਔਰ ਬਾਹਰ ਵੀ ਤਾਕਤ ਮਨੁੱਖ ਤਾਂ ਵਧਾ ਸਕਦਾ ਹੈ ਸੰਜਮ ਨਾਲ ਚੱਲਣ ਵਾਲਾ ਹੋਵੇ, ਸੋਚ ਕੇ ਚੱਲਣ ਵਾਲਾ ਹੋਵੇ। ਤੋ ਜੀਵਨ ਦਾ ਲਕਸ਼ ਜਦ ਇਹ ਬਣ ਜਾਏ, ਪਹਿਲਵਾਨ ਹੀ ਹੋਣਾ ਹੈ, ਤੋ ਫਿਰ ਜਤ ਹੀ ਉਸਦਾ ਸਾਧਨ ਬਣੇਗੀ। ਬਹੁ ਗਿਣਤੀ ਦੇ ਜਦ ਜੀਵਨ ਦਾ ਲਕਸ਼ ਇਹ ਬਣ ਜਾਏ ਤਾਂ ਫਿਰ ਉਹ ਤ੍ਰੇਤਾ ਯੁੱਗ ਹੈ। ਦੁਆਪੁਰ ਰਥ ਤਪੇ ਕਾ ਸਤ ਅਗੇ ਰਥਵਾ, ਇੱਥੇ ਸਤ ਤੋਂ ਮੁਰਾਦ ਉੱਚਾ ਆਚਰਣ ਇਖਲਾਸ, ਸੱਚ ਤੋਂ ਮੁਰਾਦ ਸੱਚ ਨਹੀਂ ਹੈ। ਵਾਸਤਵਿਕ ਇੱਥੇ ਸੱਚ ਦੇ ਅਰਥ ਆਚਰਣਸ਼ੀਲ ਹੋਣਾ, ਆਚਾਰਸ਼ੀਲ ਹੋਣਾ, ਸੁੰਦਰ ਆਚਰਣ ਵਾਲਾ। ਪਰ ਇਹ ਬਿਨਾਂ ਤਪ ਤੋਂ ਤੇ ਨਹੀਂ ਹੋ ਸਕਦਾ, ਤੇ ਤਪਸ਼ ਤਪ ਕੀ ਇੰਦਰੀਆਂ ਦਾ ਦਮਨ, ਅੱਖਾਂ ਨੂੰ ਕਾਬੂ ਦੇ ਚ ਰੱਖਣਾ, ਕੰਨਾਂ ਨੂੰ ਕਾਬੂ ਚ ਰੱਖਣਾ, ਜ਼ਬਾਨ ਨੂੰ ਕਾਬੂ ਦੇ ਚ ਰੱਖਣਾ, ਹੱਥ ਪੈਰਾਂ ਨੂੰ ਕਾਬੂ ਦੇ ਚ ਰੱਖਣਾ, ਮਨ ਨੂੰ ਕਾਬੂ ਦੇ ਚ ਕਰਨ ਦੀ ਕੋਸ਼ਿਸ਼ ਕਰਨੀ ਹੈ, ਤਾਂ ਕਿ ਜੀਵਨ ਦੇ ਸੱਤ प्रगट हो सके। कलयुग तो शुरू करिए ते द्वापर दूजा पर, और जिस युग देख असी जी रहे हैं, धन गुरु नानक देव जी महाराज इस दे बारे इन फरमान कर देने, कलयुग रथ अगन का कूड़ अगे रथवा, जद कूड़ माया जीवन का लक्ष्य बन जाए तो तृष्णा उसकी प्राप्ति का साधन बनती है। तृष्णा लोही ही नहीं तो फिर तरह तरह के पदार्थों की प्राप्ति किवें करेगा? संतुष्ट है तो प्राप्त कर भी नहीं सकता। तृष्णा झूठ नूं प्राप्त करने का साधन बनती है, उपराला बनती है। कूड़ किसनों कहते ने? जो दिखाई भी देवे, प्रभावित भी करे ते पकड़िए हथों निकल जाए। जगत स्थिर नहीं है, अस्थिर है, सब कुछ चलायमान है। इस वास्ते इसनों कह देता है कूड़ झूठ, कूड़ मियां कूड़ बीबी खप होए खार। धन गुरु नानक देव जी महाराज से कहने ने सब कुछ कूड़ ही कूड़ है। क्यों किस नाल की जय दोस्ती, सब जग चलनहार। किसनों पकड़िए, सब कुछ चलायमान है। न इथे दिन टिके होया है, न इथे रात टिकी हुई है, न इथे बचपन टिके होया है, ना इथे जवानी टिकी हुई है, ना इथे बुढ़ेपा टिके होया है। दिन नहीं टिकया, रात नहीं टिकी, जीवन नहीं टिकया, तो फिर कुछ भी टिकया होया नहीं है। सब कुछ चलायमान है। जो चल रहे होवे ते चलायमान होवे उसे नु कह देंदे ने चंचल। समस्त संसार चंचल है, पकड़न की कोशिश करांगे हथों निकल जाएगा। दिन नु पकड़न की कोशिश करिए गया, रात नु पकड़न की कोशिश करिए गई, इस तरह जवानी नु पकड़न की कोशिश करिए हथों निकल जाएगा। जीवन हथों निकल जाता है। जो हथों की पकड़ दिश ना आवे, जैसे पवन नु पकड़न की कोशिश करिए ते हथां दे बंद करिए, मुट्ठी दे बंद कर दें हवा निकल जाती, पवन गई। जो पकड़ दे चना आवे, चलाए मान है, उसनु चंचल आख्या है, उनु कूड़ आख्या है। पर जीवन दा लक्ष्य कूड़ होवे, जीवन दी प्राप्ति लक्ष्य कूड़ होवे, बस ए कूड़ चाहिदा है, यही संसार चाहिदा है। तो फिर संसार अगर लक्ष्य है तो तृष्णा ही साधन बनेगी, लोभ ही साधन बनेगा। धन गुरु नानक देव जी महाराज से फरमान पे कर देने, वाकई ये युग लोभी युग है, बड़ा परबल लोभी युग है। हर समय जिसके अंदर देण की भावना होवे ते दे के खुश होंदा होवे, गुरबाणी कहिंदी है गुरमुख है। पर हर वक्त लैण दी भावना होवे ते लै के खुशी मिलदी होवे, बस उसे नु आखिया गया है लोभी। बड़ी कीमती पंक्ति है, दित्ते नालों लिता चंगा मनमुख एवें जानी। किस तरह जाणोगे मनमुख है? जिसकी सारी खुशी लैण दिच खड़ी है, जद किधरे देना पै जाए औखा होंदा है, दुखी होंदा है, परेशान हो जाता है। पर जिथों किधर लैणा पै जाए और मिले खुश होंदा है, प्रसन्न होंदा है। लैणा खुशी है, देना दुख है, ये लोभी दे लक्षण है। ہتھوں دیکھے بھلا منائے، دیکھے خوشی ہوندی ہے، دیکھے پرسنتا ہوندی ہے، اور جس نو دتا جاندا ہے اس دا بھلا بھی منگدا ہے۔ ایسی منو برتیاں نے تو ایسا جیو مہان ہے، او دی زندگی دا لکش دین دے چاہے، پر جے لین دے چاہے تو لوبھی۔ اگر کوڑ جھوٹ پدارت سنسار ہی جیون دا لکش ہے تو پراپتی دا سادھن ترشنا ہوئے، ترشنالو دا لکش کوڑ ہوندا ہے، مایا ہوندی ہے، سنسار ہوندا ہے، پدارت ہوندے نے۔ اور مہاراج کہندے نے منکھی دنیا تے جھات مار کے دیکھیے نانک کوڑ رہا بھرپو۔ کوڑ تے ویاپک ہے اور بڑے ویاپک پدھر تے چل رہے ہیں۔ اتھے کہ کوئی کدھرے سچ بول دے تے ہوں جھوٹ سمجھیا جاندا ہے، پر جھوٹ بولے تے سچ سمجھیا جاندا ہے، کیونکہ ویاپک اوہی ہے۔ ہزاراں پاگلاں دے اکٹھ دے کدھرے کوئی اکد سیاڑا آ جائے تو ہزاراں پاگلاں دی درشٹی دے وہ سیاڑا پاگل ہے، یا اس نو پاگل کر دین گے۔ جیسے کہ انبھو ہے بھیڑ جس پاسے چل رہی ہوے کلے نو اسی پاسے چلنا پیندا ہے، یا پھر پورا سنگرش کرے۔ دیکھن دے چاہے بھگت تے اوتاراں دی زندگی بڑی سنگرش دے چلنگی، کیونکہ جس پاسے بھیڑ سی اوتار اس پاسے چلن نو راضی نہ ہوئے، اور اوتار دا مطلب سی بھیڑ دا رخ موڑیے۔ رخ دے مڑدے ہی لکش بدل جاندہ ہے، اور بھیڑ آخر سنگرش تے اتارو ہوئے تو اوتاراں نو سولی تے چڑھنا پیندا ہے، اوتاراں نو کتی توی تے بیٹھنا پیندا ہے، اوتاراں نو پنجریاں وچ قید ہونا پیندا ہے۔ حیرانگی ہے کہ جگت دے جتنے چوٹی دے ستوادی نے انہاں نال سنسار نے بڑا انیائی کیتا ہے، سنسار نے بڑی بے انصافی کیتی۔ واسطوک پاگلوں دی بھیڑ وچ جو جتنا سیاڑا ہوئے گا اتنا ہی پاگل کہلائے گا۔ دور کیوں جاؤ، اس بھیڑ نے کہہ دتا سی گرو نانک نو، ستگر آپ کہندے نے، کوئی آکھے بھوتنا کو کہے بیتالا، کوئی آکھے آدمی نانک وچارا۔ اے وچارا نانک بھوتنا ہو گیا، دیوانہ ہو گیا، پاگل ہو گیا۔ بھیڑ نے تے گرو نانک جیسی عظیم شکتی نو، مہان عالم نو، چوٹی دے دارشنک فلاسفر نو، ربی چنتک نو، پربھو دی مورتی نو بھوتنا کہہ دیتا۔ حیرانگی ہے جو ساریاں دے بھوتنے اتارن آیا ہے، جگت اس نو بھوتنا کہندا ہے۔ جو ہر ایک دی زندگی نو تال دین لئی آیا ہے، جگت اس نو بے تالا کہندا ہے۔ ایسا کیوں؟ بھیڑ ترشنالوں دی ہے، بھیڑ مایا دھاریاں دی ہے، تے مایا دھاری کس نو کہو گے جس دی جیون دا لکش سنسار ہے، پدارت ہے، جی رہے ہے پدارتھاں دی خاطر، جی رہے ہے سنسار دی خاطر۔ تو سنسار وڈا ہو گیا، پدارتھ وڈے ہو گئے، دھن ہی مہان ہو گیا، کہ جیون تے کچھ بھی نہیں ہے۔ جیون اس دن مہان بنتا ہے جد لکش اس جیون تو اچا ہوئے، تو وہ پرم جیون ہی ہو سکتا ہے، تے پرم جیون پرماتما ہی ہے۔ جن چر تک جیون دا لکش پرماتما نہ ہوئے اتنے تک منک اچا نہیں ہو سکتا، مہان نہیں ہو سکتا۔ تو اے ਵਿਚਾਰਧਾਰਾ ਤੇ ਖੜੇ ਸਤਜੁਗ ਤ੍ਰੇਤਾ ਦੁਆਪਰ ਤੇ ਕਲਯੁਗ। ਹੁਣ ਇਸ ਨੂੰ ਵਾਸਤਵਿਕ ਸੱਚਾਈ ਦੇ ਆਈਨੇ ਵਿੱਚ ਦੇਖਣ ਦੀ ਕੋਸ਼ਿਸ਼ ਕਰੀਏ। ਮਨੁੱਖ ਚਾਰ ਤਰ੍ਹਾਂ ਦੀ ਅਵਸਥਾਵਾਂ ਚੋਂ ਲੰਘਦਾ। ਪ੍ਰਥਮ ਗਰਭਕਾਲ ਦੀ ਅਵਸਥਾ, ਦੂਜਾ ਹੁਣ ਧਰਤੀ ਦੀ ਗੋਦ ਵਿੱਚ ਆ ਗਿਆ, ਪਹਿਲੇ ਮਾਂ ਦੀ ਕੁੱਖ ਦੇ ਸੀ, ਹੁਣ ਧਰਤੀ ਦੀ ਕੁੱਖ ਦੇ ਚ ਬੱਚਾ ਹੈ, ਤੀਸਰੀ ਅਵਸਥਾ ਜਵਾਨ ਹੋ ਗਿਆ, ਚੌਥੀ ਅਵਸਥਾ ਬੁੱਢਾ ਹੋ ਗਿਆ। ਇਹਨਾਂ ਚਾਰ ਪੜਾਵਾਂ ਤੋਂ ਇੱਕ ਮਨੁੱਖ ਨੂੰ ਲੰਘਣਾ ਪੈਂਦਾ ਹੈ। ਗਰਭਕਾਲ ਦੀ ਅਵਸਥਾ, ਬਚਪਨਾ, ਜਵਾਨੀ, ਬੁਢੇਪਾ। ਬਿਰਧ ਇਨਸਾਨ ਦੀ ਆਪਣੀ ਤਰਜ਼ੇ ਜ਼ਿੰਦਗੀ ਹੈ, ਜਵਾਨੀ ਦਾ ਆਪਣਾ ਢੰਗ ਹੈ, ਬੱਚੇ ਦੀ ਆਪਣੀ ਦੁਨੀਆ ਹੈ, ਔਰ ਗਰਭਕਾਲ ਦੇ ਬੱਚੇ ਦੀ ਆਪਣੀ ਅਵਸਥਾ ਹੈ। ਇਸ ਹਿਸਾਬ ਦੇ ਨਾਲ ਅਗਰ ਯੁੱਗਾਂ ਨੂੰ ਵੇਖੀਏ, ਸਤਯੁੱਗ ਗਰਭਕਾਲ ਦੀ ਅਵਸਥਾ ਹੈ, ਤ੍ਰੇਤਾ ਬਚਪਨਾ ਹੈ, ਦੁਆਪੁਰ ਜਵਾਨੀ ਹੈ, ਕਲਯੁੱਗ ਬੁਢਾਪਾ ਹੈ, ਬੁੱਢਾ ਯੁੱਗ ਹੈ। ਅਗਰ ਸੱਚਾਈ ਨੂੰ ਵੇਖਣਾ ਹੋਵੇ ਬੱਚੇ ਨਾਲੋਂ, ਗਰਭਕਾਲ ਦੇ ਬੱਚੇ ਨਾਲੋਂ, ਖਿਡੌਣਿਆਂ ਨਾਲ ਖੇਡਦੇ ਹੋਏ ਬੱਚੇ ਨਾਲੋਂ, ਔਰ ਜਵਾਨ ਨਾਲੋਂ, ਬੁਢਾਪਾ ਇਸ ਵਾਸਤੇ ਮਹਾਨ ਹੈ ਕਿ ਉਸਦੇ ਕੋਲ ਜ਼ਿੰਦਗੀ ਦੇ ਤਜਰਬੇ ਆਉਂਦੇ ਨੇ, ਉਤਾਰ ਚੜਾਓ ਦਾ ਸਾਰਾ ਬੋਧ ਆਉਂਦਾ ਹੈ। ਸ਼ਾਇਦ ਇਸ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਲਯੁਗ ਨੂੰ ਮਹਾਨ ਆਖ ਦਿੱਤਾ ਹੈ। ਸਤਯੁਗ ਤ੍ਰੇਤਾ ਦੁਆਪੁਰ ਬਣੀਏ, ਕਲਯੁਗ ਉੱਤਮ ਯੁੱਗਾਂ ਮਾਹੀ। ਇਹ ਯੁੱਗ ਉੱਤਮ ਯੁੱਗ ਹੈ, ਕਿਉਂ? ਸਿਆਣਾ ਯੁੱਗ ਹੈ। ਔਰ ਇਹ ਗੱਲ ਤੇ ਮੰਨੀ ਪਰਮੰਨੀ ਹੈ, ਇਸ ਯੁੱਗ ਦੇ ਜਿਤਨੀ ਸਿਆਣਪ ਉਜਾਗਰ ਹੋਈ ਹੈ, ਜੈਸੇ ਜੈਸੇ ਪਿੱਛੇ ਜਾਓਗੇ ਉਤਨੀ ਨਹੀਂ ਸੀ। ਇਹ ਜੋ ਚਾਰ ਯੁੱਗ ਨੇ, ਗਰਭਕਾਲ ਦੀ ਅਵਸਥਾ, ਬਚਪਨਾ, ਜਵਾਨੀ ਤੇ ਬੁਢੇਪਾ, ਇਹਨਾਂ ਦੇ ਆਪਣੇ ਆਪਣੇ ਅਵਤਾਰ ਨੇ। ਉਸ ਨੂੰ ਗੁਰਬਾਣੀ ਆਪਣੇ ਢੰਗ ਨਾਲ ਬਿਆਨ ਕਰਦੀ ਹੈ, ਔਰ ਇਸ ਨੂੰ ਵਾਕਈ ਸੱਚਾਈ ਦੇ ਰੂਪ ਵਿੱਚ, ਹਕੀਕਤ ਦੇ ਰੂਪ ਵਿੱਚ ਅਸੀਂ ਦੇਖੀਏ ਤੇ ਸਮਝਣ ਦੀ ਕੋਸ਼ਿਸ਼ ਕਰੀਏ। ਚਾਰ ਯੁੱਗ ਮਨੁੱਖ ਦੇ ਜੀਵਨ ਦੀਆਂ ਚਾਰ ਅਵਸਥਾਵਾਂ, ਗਰਭਕਾਲ ਦੀ ਅਵਸਥਾ, ਬਚਪਨਾ, ਜਵਾਨੀ ਔਰ ਬੁਢੇਪਾ। ਸਤਯੁੱਗ ਗਰਭਕਾਲ ਦੀ ਅਵਸਥਾ ਸੀ। ਗਰਭਕਾਲ ਦਾ ਬੱਚਾ ਮਾਂ ਦੇ ਸਵਾਸਾਂ ਨਾਲ ਸਵਾਸ ਲੈਂਦਾ ਹੈ। ਮਾਂ ਜੋ ਖਾਂਦੀ ਹੈ ਉਸਦੀ ਉਹੀ ਖੁਰਾਕ ਹੈ, ਮਾਂ ਜੋ ਪੀਂਦੀ ਹੈ ਬਸ ਉਸਦਾ ਉਹੀ ਪਾਨ ਹੈ। ਸੁਤੰਤਰ ਰੂਪ ਦੇ ਉਸਦਾ ਖਾਣ ਪਾਨ ਨਹੀਂ ਹੈ। ਸਤਯੁੱਗ ਦੇ ਵਿੱਚ ਮਨੁੱਖ ਪਹਾੜਾਂ ਦੀਆਂ ਕੰਦਰਾਂ ਥੱਲੇ ਜਾਂ ਰੁੱਖਾਂ ਥੱਲੇ ਰਹਿੰਦਾ ਸੀ, ਪ੍ਰਕਿਰਤੀ ਜੋ ਦੇ ਰਹੀ ਸੀ ਫਲ ਫੁੱਲ ਉਹੀ ਖਾ ਲੈਂਦਾ ਸੀ। ਆਪਣੀ ਤਰਫੋਂ ਕੋਈ ਭੋਜਨ ਬਣਾਉਣਾ ਔਰ ਉਹਨੂੰ ਸਵਾਰਨਾ, ਇਹ ਅਜੇ ਮਨੁੱਖ ਨੇ ਨਹੀਂ ਸਿੱਖਿਆ, ਔਰ ਲੋੜ ਵੀ ਨਹੀਂ ਸੀ। ਅਬੋਧ ਸੀ, ਲੇਕਿਨ ਇੱਕ ਵਿਚਾਰਧਾਰਾ ਭਾਰਤ ਦੇ ਮਨੀਸ਼ ਨੇ ਮੰਨੀ ਹੈ ਕਿ ਗਰਭਕਾਲ ਦਾ ਜੋ ਬੱਚਾ ਹੈ ਵਾਸਤਵਿਕ ਉਸ ਹਾਲਤ ਦੇ ਚ ਹੈ ਜਿਸ ਹਾਲਤ ਵਿੱਚ ਇੱਕ ਯੋਗੀ ਸਮਾਧੀ ਦੇ ਚਾਹੁੰਦਾ ਹੈ, ਇੱਕ ਬ੍ਰਹਮ ਗਿਆਨੀ ਸਮਾਧੀ ਦੇ ਚਾਹੁੰਦਾ ਹੈ। ਸਮਾਧੀ ਦੇ ਜੋ ਆਨੰਦ ਆਉਂਦਾ ਹੈ ਉਹੀ ਆਨੰਦ ਉਸ ਕੋਲ ਹੈ, ਉਹੀ ਰਸ ਉਸ ਕੋਲ ਹੈ, ਫਿਰ ਜੀਵਨ ਭਰ ਉਸੇ ਆਨੰਦ ਨੂੰ ਉਹ ਲੱਭਦਾ ਹੈ। ਇਹ ਆਨੰਦ ਸੁਭਾਵ ਇਸ ਨੂੰ ਪ੍ਰਕਿਰਤੀ ਨੇ ਹੀ ਪ੍ਰਦਾਨ ਕੀਤਾ ਹੈ। ਨਿਸ਼ਚਿੰਤ ਹੈ, ਚਿੰਤਾ ਰਿਜ਼ਕ ਦੀ ਆਉਂਦੀ ਹੈ, ਤੋਂ ਮਾਂ ਦੀ ਖੁਰਾਕ ਉਸਦੀ ਖੁਰਾਕ ਹੈ। ਮਾਂ ਦਾ ਪੀਤਾ ਹੋਇਆ ਪਾਣੀ ਉਹੀ ਉਸਦੀ ਪਿਆਸ ਬੁਝਾ ਰਿਹਾ ਹੈ। ਮਾਂ ਦੇ ਸਵਾਸਾਂ ਨਾਲ ਸਵਾਸ ਲੈ ਰਿਹਾ ਹੈ। ਇਸ ਬੱਚੇ ਤੇ ਕੋਈ ਸਮਾਜਿਕ ਰਾਜ ਨਹੀਂ। ਨਿਸ਼ਚਿੰਤ ਹੈ, ਚਿੰਤਾ ਰਿਜ਼ਕ ਦੀ ਆਉਂਦੀ ਹੈ, ਤੋ ਮਾਂ ਦੀ ਖੁਰਾਕ ਉਸਦੀ ਖੁਰਾਕ ਹੈ। ਮਾਂ ਦਾ ਪੀਤਾ ਹੋਇਆ ਪਾਣੀ ਉਹੀ ਉਸਦੀ ਪਿਆਸ ਬੁਝਾ ਰਿਹਾ ਹੈ। ਮਾਂ ਦੇ ਸਵਾਸਾਂ ਨਾਲ ਸਵਾਸ ਲੈ ਰਿਹਾ ਹੈ। ਇਸ ਬੱਚੇ ਤੇ ਕੋਈ ਸਮਾਜਿਕ, ਰਾਜਨੈਤਿਕ, ਆਰਥਿਕ ਜ਼ਿੰਮੇਵਾਰੀ ਨਹੀਂ ਹੈ। ਸੱਚੁਗੀ ਜੀਵ ਕੱਲਾ ਤਨਹਾ ਜੀਣ ਵਾਲਾ ਪਹਾੜਾਂ ਦੀਆਂ ਕੰਧਰਾਂ ਵਿੱਚ ਰਹਿਣ ਬਸੇਰਾ ਕਰਨ ਵਾਲਾ, ਰੁੱਖਾਂ ਥੱਲੇ ਰਾਤ ਕੱਟਣ ਵਾਲਾ, ਪ੍ਰਾਕਿਰਤਿਕ ਰੂਪ ਵਿੱਚ ਜੀਣ ਵਾਲਾ। ਕੋਈ ਰਿਜ਼ਕ ਦੀ ਚਿੰਤਾ ਨਹੀਂ ਸੀ। ਇਤਨੀ ਬਨਸਪਤੀ, ਇਤਨਾ ਕੰਦ ਮੂਲ, ਇਤਨੇ ਫਲ ਫੁੱਲ ਸੁਭਾਵਕ ਉਪਲਬਧ ਸਨ। ਇਹ ਜੀ ਰਿਹਾ ਸੀ ਇਸ ਤਰ੍ਹਾਂ ਜੈਸੇ ਗਰਭਕਾਲ ਦਾ ਬੱਚਾ ਜੀ ਰਿਹਾ। ਨਿਸ਼ਚਿੰਤ ਸੀ, ਬੇਫਿਕਰ ਸੀ, ਔਰ ਮਨ ਵਿੱਚ ਸੰਤੋਖ ਸੀ, ਸੰਤੁਸ਼ਟੀ ਸੀ। ਇਹੀ ਕਾਰਨ ਹੈ ਕਿ ਸਤਯੁਗ ਵਿੱਚ ਕੋਈ ਪ੍ਰਬਲ ਅਵਤਾਰੀ ਪੁਰਸ਼ ਨਹੀਂ ਆਇਆ। ਗਰਭਕਾਲ ਦੇ ਬੱਚੇ ਨੂੰ ਆਖਿਰ ਸਮਝਾਉਣ ਵਾਸਤੇ, ਸਿਖਾਉਣ ਵਾਸਤੇ ਕਿਸ ਦੀ ਲੋੜ ਹੈ? ਭਾਵ ਕਿਸੇ ਦੀ ਵੀ ਲੋੜ ਨਹੀਂ ਹੈ। ਉਹ ਤੇ ਉਸ ਅਵਸਥਾ ਵਿੱਚ ਜੀ ਰਿਹਾ ਜਿਸ ਅਵਸਥਾ ਬਾਰੇ ਸਾਰੀ ਸਿਖਲਾਈ ਦਿੱਤੀ ਜਾਂਦੀ ਹੈ। ਉੱਥੇ ਸੁਭਾਵਕ ਹੈ, ਉਸਦੇ ਕੋਲ ਮਨ ਉਸਦਾ ਟਿਕਿਆ ਹੋਇਆ, ਆਨੰਦਮਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ, ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਹੁਕਮ ਪਾਇਆ ਗਰਬਾਸ, ਉਰਦ ਤਪ ਅੰਤਰ ਕਰੇ ਵਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ। ਭਾਵੇਂ ਉਲਟਾ ਹੈ ਗਰਭ ਵਿੱਚ, ਪਰ ਅਰਦਾਸ ਵਿੱਚ ਹੈ, ਪ੍ਰਾਰਥਨਾ ਵਿੱਚ ਹੈ, ਔਰ ਨਾਮ ਅਭਿਆਸ ਵਿੱਚ ਹੈ। ਭਾਵ ਨਾਮ ਅਭਿਆਸ ਨਾਲ ਜੋ ਅਵਸਥਾ ਬਣਦੀ ਹੈ, ਪ੍ਰਾਰਥਨਾ ਜੋ ਆਨੰਦ ਬਣਦਾ ਹੈ, ਉਹ ਉਸਦੇ ਕੋਲ ਹੈ। ਬੱਚਾ ਉਸੇ ਆਨੰਦ ਵਿੱਚ ਜੀ ਰਿਹਾ ਹੈ, ਉਸੇ ਹੀ ਰਸ ਦੇ ਜੋ ਹੈ ਜੀ ਰਿਹਾ। ਇਸ ਵਾਸਤੇ ਕਹਿੰਦੇ ਨੇ ਸਤਯੁਗ ਵਿੱਚ ਅਵਤਾਰ ਆਇਆ ਪਰ ਬੋ ਨਾ, ਸਤਯੁਗ ਤੈ ਮਾਣਿਓ ਛਲਿਓ ਬਲ, ਬਾਵਨ ਭਾਇਓ ਬਾਵਨ ਅਵਤਾਰ ਬੋਨਾ ਅਵਤਾਰ। ਹਾਂ, ਕੋਈ ਦਾਈ, ਕੋਈ ਡਾਕਟਰ ਮਾੜਾ ਮੋਟਾ ਦੇਖ ਕੇ ਕੁਛ ਔਸ਼ਧੀ, ਕੁਛ ਦਵਾਈ ਦੇ ਸਕਦਾ ਹੈ, ਲੇਕਿਨ ਵਾਸਤਵਿਕ ਇਸ ਬੱਚੇ ਨੂੰ ਕੁਛ ਵੀ ਲੋੜ ਨਹੀਂ, ਕਿਸੇ ਚੀਜ਼ ਦੀ ਵੀ ਲੋੜ ਨਹੀਂ। ਮਨੁੱਖ ਜੀ ਰਿਹਾ ਸੀ ਪ੍ਰਕਿਰਤੀ ਦੇ ਪ੍ਰਾਕਿਰਤਿਕ ਢੰਗ ਨਾਲ, ਖੁੱਲਾ ਘੁੰਮ ਰਿਹਾ ਸੀ। ਕੋਈ ਦੇਸ਼ ਨਹੀਂ ਸੀ, ਕੋਈ ਜਾਤ ਪਾਤ ਨਹੀਂ ਸੀ, ਕੋਈ ਕਬੀਲਾ ਨਹੀਂ ਸੀ, ਕੋਈ ਪਰਿਵਾਰ ਨਹੀਂ ਸੀ। ਆਖਿਰ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਵੀ ਕੋਈ ਦੇਸ਼ ਨਹੀਂ ਰਹਿ ਜਾਂਦਾ, ਕੋਈ ਪਰਿਵਾਰ ਨਹੀਂ ਰਹਿ ਜਾਂਦਾ, ਕੋਈ ਜਾਤ ਪਾਤ ਨਹੀਂ ਰਹਿ ਜਾਂਦੀ। ਆਖਿਰ ਬ੍ਰਹਮ ਗਿਆਨੀ ਵੀ ਤੇ ਉਸ ਤਰ੍ਹਾਂ ਹੀ ਵਿਸ਼ਾਲਤਾ ਵਿੱਚ ਸੁਤੰਤਰ ਹੋ ਕੇ ਜੋ ਹੈ ਜੀਵਦਾ ਹੈ। ਇਹ ਜੀਵਣਾ ਸੁਭਾਵਕ ਉਸ ਮਨੁੱਖ ਕੋਲ ਸੀ ਜਿਸ ਨੂੰ ਅਸੀਂ ਸਤਯੁਗ ਕਹਿੰਦੇ ਹਾਂ ਤੇ ਸਤਯੁਗੀ ਜੀਵ ਕਹਿੰਦੇ ਹਾਂ। ਜੈਸੇ ਬੁੱਢਾ ਵੀ ਬਚਪਨ ਨੂੰ ਯਾਦ ਕਰਦਾ ਹੈ, ਕਿਸੇ ਹੱਦ ਤੱਕ ਗਰਭਕਾਲ ਦੀ ਅਵਸਥਾ ਨੂੰ ਯਾਦ ਕਰਦਾ ਹੈ, ਹੋ ਬਹੋ ਸਤਯੁਗ ਮਨੁੱਖ ਨੂੰ ਬਾਰ ਬਾਰ ਯਾਦ ਆਉਂਦਾ ਹੈ। ਚਾਹੇ ਬਾਜ਼ਾਰ ਵਿੱਚ ਬੈਠਾ ਹੈ, ਪਰਿਵਾਰ ਵਿੱਚ ਬੈਠਾ ਹੈ, ਸਤਸੰਗ ਵਿੱਚ ਬੈਠਾ ਹੈ, ਮਹਿਮਾ ਸਤਯੁਗ ਦੀ। ਕਿਉਂ? ਸਤਯੁਗ ਦੇ ਜੋ ਸੁਭਾਵਕ ਅਵਸਥਾ ਸੀ ਇੱਕ ਬ੍ਰਹਮ ਗਿਆਨੀ ਦੀ, ਸੁਭਾਵਕ ਪ੍ਰਾਕਿਰਤਿਕ ਰੂਪ ਦੇ, ਉਸਨੂੰ ਹੁਣ ਇਹ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ਵਾਸਤੇ ਸਤਯੁਗ ਦੀ ਯਾਗ ਹੈ। ਦਰਅਸਲ ਸਤਯੁਗ ਵਿੱਚ ਅਗਰ ਸਤਵਾਦੀ ਸੀ, ਸੰਤੁਸ਼ਟ ਸੀ, ਇਹ ਕੋਈ ਇਸਦੀ ਆਪਣੀ ਉਪਲਬਧੀ ਨਹੀਂ ਸੀ, ਆਪਣੀ ਮਿਹਨਤ ਨਹੀਂ ਸੀ, ਪ੍ਰਾਕਿਰਤਿਕ ਸੀ। ਅਗਰ ਬੱਚੇ ਨੂੰ ਖੁਰਾਕ ਮਿਲ ਰਹੀ ਹੈ, ਪਾਣੀ ਮਿਲ ਰਿਹਾ, ਸਵਾਸ ਮਿਲ ਰਹੇ ਨੇ, ਗਰਭਕਾਲ ਦੇ ਬੱਚੇ ਦੀ ਇਸ ਵਿੱਚ ਕੋਈ ਆਪਣੀ ਉਪਲਬਧੀ ਨਹੀਂ, ਆਪਣੀ ਕੋਈ ਮਿਹਨਤ ਨਹੀਂ ਹੈ, ਇਹ ਤੇ ਸੁਭਾਵਿਕ ਹੋ ਰਿਹਾ, ਇਹ ਤੇ ਪ੍ਰਾਕਿਰਤਿਕ ਹੋ ਰਿਹਾ। ਅਗਰ ਉਸ ਵਕਤ ਦਾ ਮਨੁੱਖ ਧਾਰਮਿਕ ਸੀ ਤਾਂ ਪ੍ਰਾਕਿਰਤਿਕ ਸੀ। ਪ੍ਰਕਿਰਤੀ ਨੇ ਹੀ ਉਸ ਨੂੰ ਜੋ ਜੀਵਨ ਦਿੱਤਾ, ਵਾਸਤਵਿਕ ਉਹ ਧਾਰਮਿਕ ਸੀ ਔਰ ਉਸ ਵਿੱਚ ਮਨੁੱਖ ਜੀ ਰਿਹਾ ਸੀ, ਸਤ ਦੇ ਸੰਤੋਖ ਵਿੱਚ। ਸਤਯੁਗ ਰਥ ਸੰਤੋਖ ਕਾ ਧਰਮ ਬੇ ਰਥਵਾ, ਮਰਿਆਦਾ ਵਿੱਚ ਜੀ ਰਿਹਾ ਸੀ, ਭੁੱਖ ਲੱਗੀ ਹੈ ਤਾਂ ਹੀ ਖਾਂਦਾ ਸੀ ਉਂਝ ਨਹੀਂ, ਪਿਆਸ ਲੱਗੀ ਹੈ ਤਾਂ ਹੀ ਪੀਂਦਾ ਸੀ ਉਂਝ ਨਹੀਂ, ਨੀਂਦ ਆਈ ਹੈ ਤਾਂ ਹੀ ਸੌਂਦਾ ਸੀ ਉਂਝ ਨਹੀਂ। ਬਿਲਕੁਲ ਧਾਰਮਿਕ ਢੰਗ ਨਾਲ ਜੀ ਰਿਹਾ ਸੀ, ਭੁੱਖ ਨਹੀਂ ਹੈ ਤਾਂ ਨਹੀਂ ਖਾਂਦਾ ਸੀ, ਔਰ ਜਦ ਖਾਂਦਾ ਵੀ ਸੀ ਤਾਂ ਘੱਟ ਖਾਂਦਾ ਸੀ। ਫਲ ਤੋੜਨ ਵਾਸਤੇ, ਜਗ੍ਹਾ ਜਗ੍ਹਾ ਫਲ ਲੱਭਣ ਵਾਸਤੇ ਇਹਨੂੰ ਪਰਿਸ਼ਰਮ ਵੀ ਜੇ ਥੋੜਾ ਬਹੁਤ ਕਰਨਾ ਪੈਂਦਾ ਸੀ ਉਹਦੇ ਨਾਲ, ਇਸ ਦੀ ਇੱਕ ਤਰੀਕੇ ਦੇ ਨਾਲ ਵਰਜਿਸ਼ ਹੋ ਜਾਂਦੀ ਸੀ, ਔਰ ਇਤਨਾ ਸਰੀਰ ਨੂੰ ਚਾਹੀਦਾ ਵੀ ਸੀ ਤਾਂ ਸਵਸਥ ਸੀ, ਮਨ ਕਰਕੇ ਤਨ ਕਰਕੇ ਸੁਖੀ ਸੀ। ਸਤਯੁਗ ਦੀ ਬਸ ਇਹੀ ਰੂਪ ਰੇਖਾ ਹੈ, ਪਰ ਇਸ ਅਵਸਥਾ ਤੇ ਕੋਈ ਮਾਣ ਨਹੀਂ ਕੀਤਾ ਜਾ ਸਕਦਾ। ਗਰਭਕਾਲ ਦਾ ਬੱਚਾ ਕੀ ਮਾਣ ਕਰੀਏ ਉਸ ਤੇ, ਉਸ ਜ਼ਿੰਦਗੀ ਤੇ ਕੋਈ ਮਾਣ ਕੀਤਾ ਜਾ ਸਕਦਾ? ਹਾਂ, ਮਾਨਸਿਕ ਅਵਸਥਾ ਤੇ ਵੀ ਮਾਣ ਨਹੀਂ ਕੀਤਾ ਜਾ ਸਕਦਾ। ਆਨੰਦ ਕੋਲ ਹੈ, ਰਸ ਕੋਲ ਹੈ, ਪਰ ਅਚੇਤ ਹੈ, ਬਿਲਕੁਲ ਅਚੇਤ ਹੈ। ਆਨੰਦ ਦੀ ਸਮਝ ਕੋਈ ਨਹੀਂ, ਉਸ ਰਸ ਦੀ ਵੀ ਸਮਝ ਕੋਈ ਨਹੀਂ, ਔਰ ਜਿਸ ਦਿਨ ਸਮਝ ਆਏਗੀ, ਬੋਧ ਆਏਗਾ, ਉਸ ਦਿਨ ਆਨੰਦ ਨਹੀਂ ਹੋਵੇਗਾ। ਆਖਿਰ ਗਰਭਕਾਲ ਚੋਂ ਮਨੁੱਖ ਆਇਆ, ਕਬੀਲੇ ਬਣੇ, ਕੁਟੰਬ ਬਣੇ, ਜਾਤ ਪਾਤ ਬਣੀਆਂ, ਇਲਾਕਿਆਂ ਦੀਆਂ ਵੰਡੀਆਂ ਹੋਈਆਂ, ਛੋਟੇ ਛੋਟੇ ਰਜਵਾੜੇ ਬਣੇ। ਇਹ ਤ੍ਰੇਤਾ ਯੁੱਗ ਸੀ। ਜਦ ਛੋਟੇ ਛੋਟੇ ਰਜਵਾੜੇ ਬਣੇ, ਕਬੀਲੇ ਬਣੇ, ਪਰਿਵਾਰ ਬਣੇ, ਜਾਤ ਪਾਤ ਬਣੀਆਂ, ਜ਼ਿੰਮੇਵਾਰੀਆਂ ਵਧੀਆਂ, ਉਹਨਾਂ ਦੀ ਪੂਰਤੀ ਦੇ ਲਈ ਸ਼ਕਤੀ ਚਾਹੀਦੀ ਸੀ, ਤਾਕਤ ਚਾਹੀਦੀ ਸੀ, ਤੋ ਤ੍ਰੇਤੇ ਰਥ ਜਤੇ ਕਾ ਜੋਰ ਅਗੇ ਰਦਵਾ। ਹਰ ਪਰਿਵਾਰ ਜ਼ੋਰਾਵਰ ਹੋਣਾ ਚਾਹੁੰਦਾ ਸੀ, ਹਰ ਕਬੀਲਾ ਸ਼ਕਤੀਸ਼ਾਲੀ ਹੋਣਾ ਚਾਹੁੰਦਾ ਸੀ, ਹਰ ਰਾਜਾ ਮਹਾਰਾਜਾ ਆਪਣਾ ਰਾਜ ਵਿਸਤਾਰ ਚਾਹੁੰਦਾ ਸੀ। ਇਹ ਮਨੁੱਖੀ ਦੌਰ ਦਾ ਉਹ ਬਚਪਨਾ ਸੀ ਜੋ ਮਾਂ ਦੀ ਕੁੱਖ ਤੋਂ ਬਾਹਰ ਆ ਕੇ ਬੱਚਾ ਧਰਤੀ ਦੀ ਗੋਦ ਵਿੱਚ ਆਉਂਦਾ ਹੈ, ਗੁੱਟਣਿਆਂ ਦੇ ਬਾਹਰ ਚੱਲਦਾ, ਖਿਡੌਣਿਆਂ ਨਾਲ ਖੇਡਦਾ, ਔਰ ਉਹਨੂੰ ਤਾਕਤ ਚਾਹੀਦੀ ਹੈ, ਉਹਨੂੰ ਸ਼ਕਤੀ ਚਾਹੀਦੀ ਹੈ। ਇੱਕ ਬੱਚਾ ਜ਼ੋਰਾਵਰ ਹੋਣਾ ਚਾਹੁੰਦਾ ਹੈ, ਤਾਂ ਇਹ ਬਚਪਨ ਦਾ ਦੌਰ ਸੀ। ਤਾਂ ਇਹ ਬੱਚਾ ਮਰਿਆਦਾ ਵਿੱਚ ਰਵੇ, ਮਰਿਆਦਾ ਚ ਬੋਲੇ, ਮਰਿਆਦਾ ਵਿੱਚ ਉੱਠੇ, ਮਰਿਆਦਾ ਵਿੱਚ ਖਾਵੇ ਪੀਵੇ, ਤਾਂ ਤ੍ਰੇਤੇ ਯੁਗ ਵਿੱਚ ਅਵਤਾਰੀ ਪੁਰਸ਼ ਆਏ, ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ। ਉਸ ਅਵਤਾਰ ਨੂੰ ਅਗਰ ਮਰਿਆਦਾ ਪੁਰਸ਼ੋਤਮ ਆਖਿਆ ਗਿਆ ਤਾਂ ਠੀਕ ਹੈ, ਜੀਵਨ ਮਰਿਆਦਾ ਵਿੱਚ ਨਹੀਂ ਸੀ। ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ, ਗੁਰੂ ਦੀ ਕੀ ਮਰਿਆਦਾ, ਸ਼ਿਸ਼ ਦੀ ਕੀ ਮਰਿਆਦਾ, ਮਾਂ ਬਾਪ ਦੀ ਕੀ ਮਰਿਆਦਾ, ਔਰ ਔਲਾਦ ਦੀ ਕੀ ਮਰਿਆਦਾ, ਇਹ ਸਾਰੀ ਧਰਤੀ ਜਿਸਨੇ ਦਿੱਤੀ, ਇਹ ਦੇਸ਼ ਉਸ ਨੂੰ ਜਾਣਦਾ ਹੈ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ, ਤ੍ਰੇਤੇ ਯੁਗ ਦੇ ਅਵਤਾਰੀ ਪੁਰਸ਼, ਮਰਿਆਦਾ ਦੀ ਖਾਤਰ ਮਰ ਮਿਟਣਾ ਹੈ। ਜੀਵਨ ਵੀ ਚਲਾ ਜਾਏ ਲੇਕਿਨ ਮਰਿਆਦਾ ਨਹੀਂ ਜਾਣੀ ਚਾਹੀਦੀ, ਮਰਿਆਦਾ ਕਾਇਮ ਰਹਿਣੀ ਚਾਹੀਦੀ। ਆਪਣੇ ਪ੍ਰਾਣਾਂ ਨੂੰ ਦੇ ਕੇ ਵੀ ਮਰਿਆਦਾ ਨੂੰ ਬਚਾਇਆ ਜਾਏ, ਸੰਜੋਇਆ ਜਾਏ, ਤਾਂ ਇਹ ਇੱਕ ਯੁੱਗ ਸੀ ਜਿਸ ਵਿੱਚ मर्यादा दी परंपरा चारों पासे चली। पर ए बचपना से बचपन दा दौर से मनुखता दा बचपना से ताकत चाहिदी सी, जोर चाहिदा सी। इस वास्ते जोर सीना झपटियां आम सन तो मर्यादा देनी पई। जैसे अक्सर बच्चे खोआ खाई विच रहिंदे ने और बच्चा देना नहीं जानदा, लेना जानदा। एक बच्चे कोल पंज खिडौने आवन, दूसरे कोल एक होवे तो उसनु इतना कह दिए तू इन्हां पंजां दे चों एक दे दे, ताकि उस कोल दो हो जाणगे तेरे कोल चार हो जाणगे। वो पंजां दे चों अपना एक नहीं देगा, बल्कि दूसरे दा एक भी खोण दी कोशिश करेगा। ये बच्चे दा सुभा, इतरेते युग दा सुभा सी खोआ खाई। ते खोआ खाई दे सफलता मिल सके जोर ते चाहिदा सी, ताकत ते चाहिदी सी। जिंदगी दा लक्ष्य जद जोर हो जाए, ताकत हो जाए, ते प्राप्ति दा साधन जद जत हो जाए, तो ओ त्रेता युग बचपन दा दौर आए। उस विच श्री राम प्राइमरी स्कूल दे उस्ताद कहे जा सकदे ने, और प्राइमरी स्कूल दे बच्चियां नूं पढ़ाण दा ढंग, खास करके नर्सरी दे बच्चियां नूं पढ़ाण दा एक ढंग, समझाण दा एक ढंग श्री राम ने आरंभ कीता। द्वापर जवान हो गया मनुख, हुण इस नूं उठण बैठना सिखाण दी लोड़ नहीं है, हुण इस नूं बोलण दी तमीज सिखाण दी लोड़ नहीं है, जवान हो गए। अगर जवान बच्चे नूं भी कहना पए तू इंज बैठ, इंज चल, इंज बोल, तो शायद अजे वो जवान नहीं होया। जवान इन्हां जिम्मेवारियां नूं समझदा है, बालग हो गया है। बालग होया है उस जमाने आए श्री कृष्ण, और कृष्ण जी नूं कहंदन लीला परशोत्तम श्री कृष्ण। जवान उम्र वाकई एक लीला है, एक लीला है, एक रास लीला है। जीवन विच शक्ति बड़ी है, ताकत बड़ी है, उछाल बड़ा है, होन विच उबाल बड़ा है। द्वापर रथ तपे का सत अगे रथवा, ये उछलिया होया होन, ये उछली हुई शक्ति अनर्थ नु जन्म ना देवे। तो हुण कुदरती गल्ले उच्चा आचरण सिखाना ही सी। सत अगे रथवा, जब जीवन दा लक्ष होवे उच्चा इखलाक, ते प्राप्ति दा साधन बन जाए तप द्वापर। ए विचारधारा देण आए श्री कृष्ण। मर्यादा जबरन थोपे नहीं जा सकती। कृष्ण दा संदेश मनुख जी सके ढंग नाल, मर्यादा सहायक होवे, मर्यादा मारू ना होवे। जिथे जिथे मर्यादा करके मनुखता मरे, मनुख मरे, उथे उथे मर्यादा नु एक पासे कर दिता जाए, मनुख नु मारन दी लोड़ नहीं। जैसे देखदे हां मर्यादा की पालना करदे आया श्री राम ने गर्भवती सीता नूं अपने घरों कढ़ दिता। मर्यादा की पालना करदे आया शंभूक नाम दे जीवर दे कन्ना विच शीशा पिघला के पा दिता, क्योंकि वेद मंत्र सुनना शूदर लई गुनाह सी। मर्यादा बन चुकी सी बहु गिणती विच, अगर प्रजा कुछ कहेगी तो राजे नूं मनना ही पएगा। तो सीता नूं घरों कढ़ना पया, जदके निर्दोष है, पवित्र है, सतवादी है, निर्दोष नूं भी मर्यादा सजा दे देवे, एह श्री कृष्ण नूं काबले कबूल नहीं सी। जीवन नूं लीला दी तरह लो, मर्यादा बोझ ना बने, सिर दा भार ना बने कि सिर नूं दबा के रख दे। तो इस तरह यह द्वापर युग एक जवान युग कॉलेज दे प्रोफेसर आए श्री कृष्ण किसे विशेष यूनिफॉर्म दी लोड नहीं और वर्दी दी लोड नहीं किसे खास मर्यादा दी लोड नहीं जीवन एक लीला है जीवन एक तमाशा है और लीला दी तरह जीवा पर लीला भ्रष्ट ना कर देवे जीवन दा लक्ष्य उच्चा इखलाक बनाओ उच्चा आचरण बनाओ पर जीवन नु फिर भी रास लीला दी तरह लेना कल युग एक बुढ़ा युग बिरध अवस्था बुढ़े तोते नो पड़ाण लई आए धन गुरु नानक मर्यादा सिर दा बोझ होवे तलांजली दे दो पर लीला भ्रष्ट कर देवे और वाकई लीला ने भ्रष्ट कर दिता अगा चल के मंदिर देवदासियां दे अखाड़े बन गए मंदिर दे मांस ते शराब आम चलन लग पया और जो थोड़े रूप च अजे भी मौजूद है काली दा मंदिर कुमुखिया देवी दा मंदिर उजैन दे भैरव काल दा मंदिर उजैन दे भैरव काल दे मंदिर दे आज भी शराब दा प्रसाद है और शराब चढ़ाई जाती है कुमुखिया देवी गुवाहाटी दा मंदिर काली दा मंदिर कलकत्ते दा दिन भर मांस दा प्रसाद है और सवेरे सवेरे संडे बकरे वड के खून दे तिलक नाल ही द्वार खुल देने देवदासियां दे अखाड़े बन गए मंदिर धर्म दे नाते वैश्याले बन गए मंदिर धर्म दे नाते शराब कबाब दे अखाड़े बन गए मंदिर उंगल भी नहीं उठ सकती सी क्योंकि सब कुछ धर्म दे नाते होया राम दे मंदिर काम दे मंदिर बन गए सदाचार दे मंदिर दुराचार दे मंदिर बन गए ईश्वर नाम इबादत और उच्चे इखलाक दी थां ते दुराचार आ गया विदेशियां दे मुंह दे च भी पानी आया देश दी सारी दौलत देश दा हुसन सब मंदरां दे सी सब कुछ नु छड़ के वो मंदिर ही लुटते रहे और मंदरां दे चों उन्हां नु सोने दियां मूर्तियां हीरे जवाहरात प्राप्त होए देवदासियां दे रूप देच हिंदुस्तान दी असमत प्राप्त होई इसे नु बन के वो अपने मुल्कां नु गमन करते रहे और इस तरह ये देश भ्रष्ट होंदा रहा और कमजोर होंदा रहा तो सुनी पुकार दातार प्रभ गुरु नानक जग माहे पठाया जब जुल्म होण लग पे और ये जुल्म होना सी हमला आवरां दी तरफों जावरां दी तरफों जरवाणियां दी तरफों और होना ही सी जिंदगी वाकई एक रास लीला है पर मर्यादा ना रही गुरु नानक दा जमाना आया आपने लीला नू मर्यादा दित्ती मर्यादा नू लीला दित्ती गुरुद्वारे विच वी राग आए संगीत आए पर मर्यादा दे पदार्थ आए लंगर दे रूप दे पर मर्यादा दे धन संपदा आई गुरुद्वारियां दे मर्यादा दे रूप दे पर ये मर्यादा सिर दा बोझ ना होवे राग दी धुन कीर्तन दे राही संगीत दी धुन कीर्तन दे राही ताके जीवन देच रस बनिया रवे और रस मर्यादा देच रवे जैसे पानी दो किनारियां दे बंधन दे चले जगत दी जीवां दी प्यास बुझांदा होया वो वगदी हुई धारा सागर तक पहुंच दिए पर दो किनारियां दे बंधन तोड़ देवे तो खेतियां डुब के बर्बाद होंदियां ने सुख दी थां ते उस वगदी हुई धारा तो दुख मिलन लग पैंदा है वो वगदी हुई धारा बर्बादियां नू जन्म देंदी है जीवन दी ए धारा सुख बंडदी हुई सुख लैंदी होई अपना जीवन लक्ष्य पूरा करे परमात्मा रूपी सागर तक पहुंचे, ये दो किनारियां दे बंधन दे चले। और वो दो किनारे गुरु नानक ने बनाए संतोख ते दया, धौल धर्म दया का भूत संतोख था रखया जनसूत, अपने विच संतुष्टि ते दूसरे ते दया। ये उपदेश ये संदेश धन गुरु नानक देव जी महाराज दा वाकई ये उपलब्धि ते ओही है जो गर्भकाल दे बच्चे दी सी। धन गुरु नानक देव जी महाराज ने मनुख दी दुनिया तो जात पात हटा दिती, मजहब हटा दिता, वर्ण बेख हटा दिते, आश्रमां दा बोझ हटा दिता, भाषा दी वितकरे भी हटा दिते, मुलुक दी तंग दिली भी हटा दिती, सरबत दे भला मनन मंगन दी जात सिखाई और आख्या सरबत दा भला मंगो, सारा संसार थोड़ा मुलुक है, थोड़ा मुलुक केवल थोड़ा मुलुक नहीं सारा संसार ही थोड़ा मुलुक है, और थोड़े मुलुक दे बंदे ही केवल थोड़े बंदे नहीं सारा संसार साडा भाईचारा है। ऐसा उपदेश संदेश कल युग दे इस अवतारी पुरुष ने जगत दी झोली विच पाया। जैसे बुढ़ा त्रिशनालू होंदा है ते सियाणा भी बड़ा होंदा है, जिंदगी दे बहुते उतार चढ़ा देखण करके उन्हों झूठ बोलना भी आ जांदा है और झूठ उसका चलदा भी है। उम्र दा तकाजा देख के बुजुर्ग है उदी हर गल नू अगले सही मन लेंदे ने बुढ़ापे करके जदके सही नहीं आती। तो ये एक प्रभाव है इस बुढ़े युग दा, झूठ ते व्यापक है, तृष्णा ते व्यापक है। एक गर्भकाल दे बच्चे च की तृष्णा होवेगी, एक खिडौणियां नाल खेड़दे बच्चे दे अंदर की तृष्णा होवेगी। हां जवान दे अंदर हो सकती है और बुढ़े दे अंदर कई गुणा ज्यादा हो सकती है। ये तृष्णालु युग, ये झूठा युग और ये बहुत स्याणा युग, इसनों गुरु नानक ने आख्या तो सिख है सिखना है, जय तो कुछ भी नहीं जानता, क्योंकि बुढ़े नू सब तो वड्डा माण ये आउंदा है मैं सब कुछ जानता, इस जवान नू की पता है, इस बच्चे नू की पता है। वाकई एक बिरद दे सामने जवान ते बच्चा अनजान ने, पर वाकई भगवान दे सामने एक बुढ़ा भी अनजान है, सच दे सामने एक बुढ़ा भी अनजान है। लिहाजा एहसास कराया तू सिख है, तेरे अंदर ये भाव पैदा होवे मैं कुछ नहीं जानता, मैनू कुछ भी नहीं पता। इस भाव तो शिक्षा दीक्षा आरंभ की थी गुरु नानक ने, पर शिक्षा दीक्षा बोझ ना बने गा के शिक्षा दिती। रबाब दी धुन नाल अपने दिल दियां तरबां मिलाईयां, रब्बी संगीत नू जन्म दिता और आपने इस ढंग नाल समझाना शुरू कीता। आलम कहिंदे ने गुरु नानक ने योग साधना नहीं कीती, गुरु नानक ने जल धारा नहीं कीती, गुरु नानक ने प्राणायाम नहीं कीते, गुरु नानक ने धूणे नहीं तपाए, गुरु नानक ने वर्त नहीं रखे, गुरु नानक दा तीर्थां दे रटन दे कोई विश्वास नहीं, गुरु नानक ने केवल प्रभु दा गीत गाया है गाउण दे च विश्वास है। पर इतनी एकाग्रता नाल गाया, इतने रस विभोर होके गाया, इतने प्राणा नाल गाया कि गावना ही जप बन गया, गावना ही तप बन गया, गावना ही जोग बन गया, गावना ही प्रभु दा रोग बन गया, जोग बनया तेरा कीर्तन गाई। कीर्तन गुरु घर दे प्रभु प्राप्ति दा मुख वसीला बन गया, सिर ते बोझ ना बने प्रभु दा दर गावदे आया प्राप्त करिए। अगर परमात्मा आनंद है ते उस दे दर तक पहुंचण दा वसीला भी रस होवे, आनंद होवे, खेड़ा होवे, खुशी होवे, तो इस तरह रबाब दी धुन ते वक्त दा राग वक्त दी रागनी गा गा के आप जगत नू शिक्षा देंदे रहे दीक्षा देंदे रहे और आपने मनुख की दुनिया चो जात पात नू एक पासे कर दिता, वर्ण वंड नू भी एक पासे कर दिता। मनुख केवल मनुख है, जन्म तो कोई धार्मिक नहीं, जीवन तो धार्मिक होवेगा। जन्म तो कोई ब्राह्मण नहीं, हां जीवन तो ब्राह्मण हो सकता है। जन्म तो किसी नु शूदर ना आखो, कोई शूदर नहीं, जीवन तो शूदर हो सकता है। और इस तरीके की शिक्षा दीक्षा मनुख की झोली रिच पाई, जात पात दे सारे वितकरे हटा दिते और आखिया सिर्फ जोत नाल जुड़ो, जात नाल नहीं। एक पासे रखो जात नू, जोत नाल जुड़ो। शरीर सारिया दे अलग अलग ने। असी देखते हैं एक शरीर का मास दूजे शरीर दे फिट करना बड़ा औखा है, क्योंकि हर शरीर अलग अलग है। मन भी अलग अलग ने, किधरे किधरे कोई दो मन एक हो जाते ने, दो मनुखां दी विचारधारा किधरे एक हो जाती है। सारे संसार की विचारधारा भी एक नहीं हो सकती। हर एक का तन अलग अलग है, हर एक का मन अलग अलग है, पर सारिया की आत्मा तो एक ही है। धन गुरु नानक देव जी महाराज कहते हैं हर एक दे अंदर आत्मा वेखो, वो एक है। आपका संदेश ते उपदेश भी एक है। सारे एक ने, सारे एक दे विच ने, सारिया का मालिक एक है। तो जात अलग अलग नहीं हो सकती, मजहब अलग अलग नहीं हो सकते। सारिया का वर्ण धर्म वेख एक ही है और वह परमात्मा का स्वरूप। परमात्मा का स्वरूप जैसा सानू मिले है उसे रूप अपने आप नू जो है रखो और अपने अंदर ये भाव रखो कि सीखना है, मैं अजे भी सीखना है, मरदे दम तक सीखना है। अगर ऐसा भाव अंदर बनया रहे तो मरदे दम तक उसकी पात्रता बननी रहती है और परमात्मा दियां बख्शिशां उन्हों मरदे दम तक प्राप्त होंदियां रहिंदियां ने। चार युगां दी ये विचारधारा गुरबाणी नु मुख रखे तुच्छ बुद्धि अनुसार आप जी दे समक्ष भेंट कीती है।